गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक रचना है श्री कलगीधर चमत्कार। उस विच एक प्रसंग है राजा रतन राय। इस विच आप जी ने सतगुरु प्रति गुरसिखी दे प्रेम की एक झलक दर्शाई है, जो रस भरपूर है कि किवें उस समय गुरु के सिख भावें वह गरीब होण, भावें राजे महाराजे होण, किस भावना नाल गुरु नूं मिलण जांदे सन, ते किवें उस समय मावां अपने बच्चे नूं गुरसिखी दे उत्तम उपदेश देंदियां सन। बहुत ही रसदायक ते सिख्यादायक प्रसंग है। आओ प्यार नाल सरवण करन दी कोशिश करिए जी। राजा रतन राय। पहला, तन बिरहों जगावे मेरे प्यारे, नींद ना पवे किवें। एक चढ़दी जवानी दे राजकुमार सवेर सार शीशे दे सामने खड़े केसां नूं कंगा करके बना सवार रहे सन कि अचानक उन्हां दी नज़र अपने मत्थे दे सिरे ते पई, तां केसां दे कोल वार एक दाग जिहा नज़र पिया। जो कोई अखर पासे पर सियाण ना होवे के की है। राजकुमार ने समझिया कि निके होंदिया किते सट लगी होवे, मते के कोई फिमड़ी निशान छड़ गई होवे, पर ए दाग दाग नहीं जापदा, कुछ होर में लगदा है। इउं सोचदिया उसकी हरियाणी वधदी गई, पर नाल ही पक्का पता करने की इच्छा भी वधदी गई। छेकड़ उसनू सोच फुरी कि चाहे ए सट है, चाहे फिमड़ी दा दाग, चाहे कुछ होर, मेरी माता जी नूं जरूर पता होऊ कि ए की है ते किवें है। ए सोच ओ पग बन के अपनी माता जी कोल गया। ओ अगे हाथ जोड़े नैण मीटे ध्यान विच बैठी सी। थोड़ी देर राजकुमार बैठा उडीकदा रहा। जदों मां दी अख खुली तां इसने अगे होके मत्था टेकिया। मां ने छाती नाल लाया, मत्था चुमिया ते सिर ते प्यार दिता। उस वेले राजकुमार ने सिर तो पग ला के मां नूं कहा, अम्मा जी ए मेरे सीस ते कादा निशान है। मां ने निशान वल डिठा, सीस चुकाया, नैण बंद हो गए ते दो चार बूंदा अथरुआं दियां नैणा तो वगियां। ये देख के राजकुमार घबराया कि मते मैं अपनी मां नूं उदास ना कर बैठा होवां। काला होके कहण लगा, अम्मा जी मैं कोई बेअदबी कीती है जो आप रुने हो। मां दियां अखां खुलियां, अथरू अजे भर रहे सन। बच्चे वल तकी ते हाथ नाल नहीं दा इशारा कीता। चाहुंदी सी कि बोलां पर कंठ अंदरों भर आया ते गदगद हो रहा सी, इस करके बोल ना सकी। हुण लाडले दुलारे ने मां नूं फिर आख्या, अम्मा जी उदास ना होवो, जे तुसी दसना नहीं चाहुंदे तां मैं नहीं पुछदा, पर तुसी खुश होवो। इस तरह कुछ चिर चुप रहण मगरों मां दा दिल बोलण वाले रुख विच आ गया ते बोली, लाल जीओ ए निशान सट या फिमड़ी दा नहीं है, ए तो साड़ी जन्म कथा है, और इस निशान वे तुआड़ी ते मेरी कल्याण लुकी पई है। ए सुन के नौजवान शहजादे नू वधेरे शौक जाग पिया कि किवें मैं इस निशान दे भेद नू जाना। काला होके आखण लगा, अम्मा जी फिर मैनू दसो। मां बोली, लाल जी इस दे जान लिया ए जरूरी है कि तुसां दे अंदर भगती दा भाव ते प्रेम जागे, ते रब चाहे तां जागेगा, पर अपने आप नूं तैयार कर लो। तुसी जुबां अवस्था विचो, रुख खेल तमाशे वल है, और छोटी उम्रे राजगद्दी ते बिराजे हो। कोई बारमुख बिरती दा कम तां इस वेले तुसानूं नहीं है। ये भेद अपने आप अदब की लोड़ रखता है। तो साढ़े पिता जी आ जीवदे होंदे तो वह आप तो सानू दस दे ते ए महान पवित्र ते डाढ़ा औखा काम मैं त्रीमत अज करन लई ना हुंदी, पर सिरजनहार नू जिवें भावदा है तिवें आउंदा है। राजकुमार, अम्मा जी कदे मैं कोई गल तो साड़ी उदासी दी कीती है? नैण भर के, तुसी मेरे प्यारे अम्मी जी हो, तुसी मेरे बड़े बीबे बीबे अम्मी जी हो, सोची ना पवो। मैं उही कुछ करांगा जो पिता जी दी आग्या मेरे लई तुसां पास होवे। मैं उही करांगा जो तुसी प्रसन्न होके चाहोगे कि मैं करां। मां, सुनो फिर लाल जीओ, तुसी साडे घर साडी वड्डी उमरां विच साईं दे कले आए हो। अज बहुत बरस बीते हन तां काम रूप दे देश नू फतेह करन वास्ते अकबर ने राजा मान सिंह नू कलिया सी, जो इस नू फतेह करके गया। फिर औरंगजेब ने मीर जुमला अपने सेनापत नू रुझिया रखण लई कामरूप कलिया, जो ए देश सुतंत्र हो रहा है इस नू फतेह करे। मीर जुमला पहला ता जितया, फिर बरसात उतर पैण ते वबा पैण करके अत दुखी होया, लश्कर तबाह हो गया ते ढाके पहुँच के मर गया। हुण उस तो मगरों औरंगजेब ने फिर राजा राम सिंह राजपूत नू कलिया, जिस नाल कामरूप दे राजा प्रणपाल दा मुठ भेड़ होना सी कि कामरूपिया ने ब्रह्मपुत्र नदी दा पानी तोड़ के वैरी दे दल वल कल दिता ते उना दा बहुत नुकसान कीता। इस वेले लाल जीओ अदब विच हो जाओ ते दूसरी कथा सुनो। जगत विच मलिशताई ते पाप वध गया है। मालक अर्शन दे ने अपनी एक जोत दरगाहों कली, जो जगत दी रख्या करे ते जगत नू रब जी नाल मिलावे। उस जोत दा नाम बेटा जी गुरु नानक होया। एक है माई दा चेहरा लाल हो गया ते सिर जमीन ते जा लगा, जां सिर उठिया तां दो त्रै टेपे मोतियां दे गल्लां ते टर रहे सन। राजकुमार भी हुण बड़े अदब विच सी। हां लाल जी, ओ जोत देश पंजाब विच प्रगट होई, जिथे के मलेच्छा ने बड़े पारे उपद्र खलेर रखे सन। श्री गुरु नानक देव जी ने सारी दुनिया विच लगभग फिर के सतनाम दा छतर चुलाया ते जीवां दे वाहिगुरु जी नाल मेल कराए। राजकुमार काला होके, अम्मा जी आप हुण किथे हन? माता, बेटा जी आप तां अपने दैवी कम करके साईं दे देश चले गए, पर अपनी जगह जोत जगा गए हन। उन्हां दे मगरों श्री गुरु अंगद देव जी होए, उन्हां दा ही रूप, उन्हां दी ही जोत। आप भी इस मोए मुरदे संसार विच जीदान देन दे, अपनी थां गुरु अमरदास जी दे स्वरूप विच अपनी जोत जगा के हरी दे देश चले गए। इस तरह लाल जी गुरु नानक देव जी तो मगरों अठ गुरु साहिब होए। फिर श्री गुरु तेग बहादुर जी देव मूर्ति होए। पहले अठ सतगुरां दे तां असां नाम करनियां ते जसी सुने हन, पर सुभाग हन ए अखां जिन्हां नौवीं जोत दे साख्यात दर्शन कीते। राजकुमार चाओ विच काला होके, कदों? अम्मा जी कदों? दसो ना कदों? माता, लाल जीओ उदों जदों अजे तुसी इस जगत विच नहीं सी आए। राजकुमार, तुसी गए सौ दर्शन करन? माता, नहीं लाल जी, श्री गुरु जी आप आए से देश आसाम नू तारन। आद गुरु श्री सतगुरु नानक देव जी भी साढ़े देश आए से, सारा कामरूप आसाम फिरे से। धुबड़ी विच भी उन्हां दी याद दा गुरद्वारा है। जिस तरह सानू तारन गुरु नानक देव जी आए से, उसी तरह नौवें सतगुर श्री गुरु तेग बहादुर साहिब जी आए से। राजकुमार, तुसां दर्शन कीते से? तुसां आप हैं अम्मी जी? माता, ਜੀਓ ਲਾਲ ਜੀ, ਇਹਨਾਂ ਅੱਖਾਂ ਨਾਲ ਜਿਨ੍ਹਾਂ ਨਾਲ ਇਸ ਵੇਲੇ ਲਾਲ ਜੀ ਨੂੰ ਵੇਖ ਰਹੀ ਹਾਂ। ਲਓ ਲਾਲ ਜੀ, ਹੁਣ ਪਹਿਲੀ ਗੱਲ ਯਾਦ ਕਰੋ, ਰਾਜਾ ਰਾਮ ਸਿੰਘ ਦੇ ਹਮਲੇ ਵਾਲੀ ਜਦੋਂ ਉਹ ਫੌਜਾਂ ਲੈ ਕੇ ਕਾਮਰੂਪ 'ਤੇ ਆ ਪਿਆ, ਤਦੋਂ ਸਤਿਗੁਰੂ ਜੀ ਨੇ ਆਪ ਵਿੱਚ ਪੈ ਕੇ ਕਾਮਰੂਪ ਦੇ ਰਾਜਾ ਅਤੇ ਰਾਮ ਸਿੰਘ ਦੀ ਸੁਲਹਿ ਕਰਾ ਦਿੱਤੀ ਅਤੇ ਸਾਰੇ ਖੂਨ ਖਰਾਬੇ ਲੁੱਟਾਂ ਅਤੇ ਕਤਲਾਮਾਂ ਤੋਂ ਸ੍ਰਿਸ਼ਟੀ ਦੀ ਰੱਖਿਆ ਕਰ ਦਿੱਤੀ। ਰਾਜਕੁਮਾਰ, ਗੁਰੂ ਜੀ ਦਾ ਡੇਰਾ ਤਦੋਂ ਕਿੱਥੇ ਸੀ? ਸਾਡੇ ਇਲਾਕੇ ਵਿੱਚ। ਮਾਤਾ, ਸ੍ਰੀ ਗੁਰੂ ਜੀ ਤਦੋਂ ਆਪ ਢਾਕੇ ਵਿੱਚ ਜੋਤ ਜਗਾ ਰਹੇ ਸਨ, ਢਾਕੇ ਤੋਂ ਮਥੁਰਾਪੁਰ ਗਏ ਅਤੇ ਫਿਰ ਰੰਗਾ ਮਾਟੀ ਬ੍ਰਹਮਪੁੱਤਰ ਦੇ ਕਿਨਾਰੇ ਜਾ ਡੇਰੇ ਲਾਏ, ਪਰ ਸੁਲਹਿ ਵੇਲੇ ਦਰਿਆ ਪਾਰ ਹੋ ਕਾਮਰੂਪ ਦੇ ਰਾਜਾ ਅਤੇ ਰਾਮ ਸਿੰਘ ਦੀ ਸੁਲਹਿ ਕਰਾਈ ਸੀ। ਧੁਬੜੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਕੀਤੇ ਟਿਕਾਣੇ ਗੁਰੂ ਜੀ ਨੇ ਇੱਕ ਉੱਚਾ ਟਿੱਬਾ ਬਣਵਾਇਆ ਸੀ ਅਤੇ ਕਈ ਸਿੱਖ ਉੱਥੇ ਛੋੜ ਗਏ ਜੋ ਧਰਮ ਦਾ ਪ੍ਰਚਾਰ ਕਰਦੇ ਹਨ। ਇਹ ਮਹਾਨ ਕੰਮ ਕਰਕੇ ਗੁਰੂ ਜੀ ਫਿਰ ਉਰਾਰ ਆ ਗਏ ਅਤੇ ਆਪਣਾ ਧਰਮ ਪ੍ਰਚਾਰ ਦਾ ਕੰਮ ਕਰਨ ਲੱਗ ਪਏ। ਤਦੋਂ ਤੇਰੇ ਪਿਤਾ ਜੀ ਨੇ ਉਹਨਾਂ ਦਾ ਯਸ਼ ਸੁਣਿਆ ਅਤੇ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਦਰਸ਼ਨ ਕਰਨ ਗਏ। ਸੋ ਅਸੀਂ ਸਾਰੇ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਗੁਰੂ ਘਰ ਦੇ ਸਿੱਖ ਸਾਂ, ਪਰ ਬਹੁਤ ਕੁਛ ਭੁੱਲ ਚੁੱਕਾ ਸੀ। ਕਾਮਰੂਪ ਦੇਸ਼ ਦੇ ਸਭ ਤੋਂ ਵੱਡੇ ਜਾਦੂਗਰ ਨੂਰ ਸ਼ਾਹ ਨੂੰ ਜਦੋਂ ਗੁਰੂ ਨਾਨਕ ਨੇ ਜਿੱਤਿਆ ਅਤੇ ਉਸਦੇ ਕੁਫਰਗੜ੍ਹ ਨੂੰ ਤੋੜ ਕੇ ਉਸਨੂੰ ਸਿੱਖ ਬਣਾਇਆ, ਤਦੋਂ ਸਾਰੇ ਆਸਾਮ ਵਿੱਚ ਘਰ ਘਰ ਗੁਰੂ ਨਾਨਕ ਦਾ ਡੰਕਾ ਵੱਜ ਗਿਆ ਸੀ। ਸੋ ਆਸਾਮ ਨੂੰ ਗੁਰੂ ਨਾਨਕ ਇਸ ਨਾਮ ਦੀ ਸਰੋਤ, ਟੇਕ ਅਤੇ ਸਤਿਕਾਰ ਤਾਂ ਹੈ ਹੀ ਸੀ। ਇਹ ਸੁਣ ਕੇ ਨੌਵੇਂ ਸਤਿਗੁਰੂ ਗੁਰੂ ਨਾਨਕ ਆਏ ਹਨ, ਸਾਰਾ ਦੇਸ਼ ਦਰਸ਼ਨਾਂ ਨੂੰ ਜਾਣ ਲੱਗ ਪਿਆ। ਪਰ ਸਲਾਹ ਇਸ ਉੱਚੇ ਘਰ ਨੂੰ ਜੋ ਗਿਆ ਆਪਣੀ ਮਨੋਕਾਮਨਾ ਪੂਰਨ ਕਰਾ ਕੇ ਆਇਆ। ਅਸੀਂ ਵੀ ਗਏ, ਦਰਸ਼ਨ ਕੀਤੇ। ਦਰਸ਼ਨ ਕੀ ਸਨ? ਇੱਕ ਮਹਾਨ, ਪਿਆਰੀ, ਮਿੱਠੀ, ਠੰਡੀ, ਰਸਦਾਤੀ ਲਹਿਰ ਸਾਰੇ ਸਰੀਰ ਵਿੱਚ ਦਰਸ਼ਨ ਕਰਦੇ ਸਾਰ ਫਿਰ ਗਈ। ਇਉਂ ਜਾਪੇ ਜਿਵੇਂ ਆਪਣੇ ਹਨ, ਸਵਾਦ ਆਵੇ, ਕਲੇਜਾ ਠਰੇ, ਸਰੀਰ ਹਲਕਾ ਫੁੱਲ ਹੁੰਦਾ ਜਾਵੇ, ਅੱਖਾਂ ਵਿੱਚ ਖੇੜਾ ਭਰਦਾ ਜਾਵੇ, ਅੰਦਰ ਇੱਕ ਕੁਚੈਣ ਅਤੇ ਚਾਓ ਚੜ੍ਹੇ, ਥੋੜ੍ਹੇ ਚਿਰ ਪਿੱਛੋਂ ਜੀਭਾਂ ਆਪੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਈਆਂ। ਕਦੇ ਜਾਪੇ ਸਾਡੇ ਕੰਨ ਸ੍ਰੀ ਵਾਹਿਗੁਰੂ ਸੁਣ ਰਹੇ ਹਨ, ਕਦੇ ਜਾਪੇ ਸਾਡੀ ਜੀਭ ਜਪ ਰਹੀ ਹੈ। ਰਾਜਕੁਮਾਰ, ਅੰਮਾ ਜੀ, ਇਹ ਵਾਹਿਗੁਰੂ ਕੀ ਗੱਲ ਹੈ? ਮਾਤਾ, ਇਹ ਪਰਮ ਪਿਤਾ ਸ੍ਰੀ ਅਕਾਲ ਪੁਰਖ ਜੀ ਦਾ ਨਾਮ ਹੈ, ਗੁਰੂ ਘਰ ਦਾ ਮੰਤਰ ਹੈ। ਸੋ ਜਦੋਂ ਲਾਲ ਜੀ ਤੋਂ ਸਾਡੇ ਪਿਤਾ ਜੀ ਨੇ ਇਹ ਪ੍ਰਤੱਖ ਕਰਾਮਾਤ ਵੇਖੀ ਤਾਂ ਚਰਨੀ ਟੈ ਪਏ ਅਤੇ ਉਹਨਾਂ ਤੋਂ ਸਿੱਖੀ ਦਾਨ ਮੰਗਿਆ। ਸ੍ਰੀ ਗੁਰੂ ਜੀ ਨੇ ਮਿਹਰ ਕੀਤੀ, ਸਾਨੂੰ ਸਾਰਿਆਂ ਨੂੰ ਨਾਮ ਦਾਨ ਬਖਸ਼ੇ, ਵਾਹਿਗੁਰੂ ਜੀ ਦੀ ਗੋਦੀ ਪਾਇਆ, ਅਸੀਂ ਸਿੱਖ ਹੋਏ। ਇੱਕ ਦਿਨ ਤੁਹਾਡੇ ਪਿਤਾ ਜੀ ਨੂੰ ਉਦਾਸ ਵੇਖ ਕੇ ਸ੍ਰੀ ਗੁਰੂ ਜੀ ਨੇ ਪੁੱਛਿਆ ਕਿ ਰਾਜਾ ਉਦਾਸ ਕਿਉਂ ਹੈ? ਉਹਨਾਂ ਨੇ ਕਿਹਾ, ਸੱਚੇ ਪਾਤਸ਼ਾਹ, ਉਮਰਾਂ ਹੁਣ ਵੱਡੀ ਹੋ ਰਹੀ ਹੈ ਅਤੇ ਘਰ ਬੇਟਾ ਨਹੀਂ ਹੈ, ਰਾਜ ਗੱਦੀ ਹੋਣ ਕਰਕੇ ਕਦੇ ਚਿੰਤਾ ਆ ਜਾਂਦੀ ਹੈ ਕਿ ਮੈਂ ਦੇਸ਼ ਦਾ ਰਾਜਾ ਹਾਂ, ਇਸ ਮੇਰੇ ਰਾਜ ਨੂੰ ਕੌਣ ਸੰਭਾਲੇਗਾ, ਪ੍ਰਜਾ ਦੀ ਰੱਖਿਆ ਕੌਣ ਕਰੇਗਾ? ਅੱਗੇ ਤਾਂ ਇਹ ਦਿਲਗੀਰੀ ਖੇੜਾ ਨਹੀਂ ਛੋੜਦੀ ਸੀ, ਪਰ ਜਦ ਦੇ ਆਪ ਜੀ ਦੇ ਚਰਨ ਕਮਲ ਪਰਸੇ ਹਨ, ਚਿੱਤ ਸੁਖੀ ਹੈ। ਕਦੇ ਕਦੇ ਕਿਸੇ ਵੇਲੇ ਚੇਤਾ ਆ ਜਾਂਦਾ ਹੈ ਤਾਂ ਦੁਚਿਤਾਈ ਪੈ ਜਾਂਦੀ ਹੈ। ਕਦੇ ਚਿੱਤ ਕਰਦਾ ਹੈ, ਮੈਨੂੰ ਕੀ, ਮੈਨੂੰ ਸਾਰਾ ਸੁੱਖ ਮਿਲ ਗਿਆ ਹੈ, ਮੈਂ ਭਜਨ ਕਰਾਂ, ਜਗਤ ਦਾ ਮਾਲਕ ਪ੍ਰਜਾ ਦੀ ਰੱਖਿਆ ਆਪ ਕਰਦਾ ਹੈ, ਆਪੇ ਕਰੇਗਾ। ਕਦੇ ਚਿੱਤ ਕਰਦਾ ਹੈ ਕਿ ਸ੍ਰੀ ਜੀਉ ਸਭ ਦਾਤਾਂ ਦੇ ਦਾਤੇ ਹਨ, ਇਹ ਦਾਤ ਮੈਂ ਵੀ ਮੰਗ ਲਵਾਂ। ਇਸ ਵੇਲੇ ਲਾਲ ਜੀ ਸ੍ਰੀ ਗੁਰੂ ਜੀ ਆਪਣੇ ਹੱਥ ਦੀ ਛਾਪ ਨਾਲ ਖੇਡ ਰਹੇ ਸਨ। ਛਾਪ ਉਂਗਲ ਤੋਂ ਲਾ ਕੇ ਹੱਥ ਵਿੱਚ ਫੜੀ ਸੀ ਅਤੇ ਹੱਥਾਂ ਵਿੱਚ ਇੱਧਰ ਉੱਧਰ ਕਰ ਰਹੇ ਸਨ। ਤੇ ਗੱਲ ਆਪਦੇ ਪਿਤਾ ਜੀ ਦੀ ਸੁਣ ਰਹੇ ਸਨ। ਅੱਖਾਂ ਕੁਝ ਮਸਤਾਨੀਆਂ ਜਿਹੀਆਂ ਮਿਚਦੀਆਂ ਖੁੱਲਦੀਆਂ ਡਾਢਾ ਸਵਾਦਲਾ ਪ੍ਰਭਾਵ ਪਾ ਰਹੀਆਂ ਸਨ। ਸਤਿਗੁਰੂ ਜੀ ਅੱਗੇ ਹੁਣ ਜ਼ਰਾ ਖੁੱਲ੍ਹ ਕੇ ਆਪਦੇ ਪਿਤਾ ਜੀ ਨੇ ਬਿਨੈ ਕੀਤੀ ਕਿ ਜੇ ਆਪ ਮਿਹਰ ਕਰੋ ਇੱਕ ਬਾਲਕਾ ਹੋ ਜਾਏ ਤਾਂ ਗੁਰੂ ਨਾਨਕ ਦੇ ਘਰੋਂ ਲੋਕ ਪਰਲੋਕ ਦੋਵੇਂ ਸਵਰ ਜਾਣ। ਇਹ ਕਹਿ ਰਾਜਾ ਸ੍ਰੀ ਜੀ ਦੇ ਚਰਨਾਂ 'ਤੇ ਟੈ ਪਿਆ। ਆਪ ਨੇ ਉਸੇ ਰੰਗ ਵਿੱਚ ਛਾਪ ਨਾਲ ਜਿਸ ਨਾਲ ਕਿ ਖੇਲਦੇ ਸਨ ਆਪ ਦੇ ਪਿਤਾ ਦੇ ਮੱਥੇ ਉੱਤੇ ਇੱਕ ਠੋਕਰ ਦਿੱਤੀ ਅਤੇ ਕਿਹਾ, ਰਾਜਾ ਗੁਰੂ ਨਾਨਕ ਦੇ ਦਰੋਂ ਇੱਕ ਬਾਲਕਾ ਆਵੇਗਾ, ਉਸ ਦੇ ਸਿਰ 'ਤੇ ਕੇਸ ਹੋਣਗੇ ਲੰਮੇ ਜੋ ਸਦਾ ਰਹਿਣਗੇ, ਉਸ ਦੇ ਸੀਸ 'ਤੇ ਇਸ ਸਾੜੀ ਛਾਪ ਦਾ ਚਿੰਨ੍ਹ ਹੋਵੇਗਾ, ਤਾਂ ਕਿ ਤੈਨੂੰ ਭਰੋਸਾ ਰਹੇ ਕਿ ਇਹ ਠੀਕ ਗੁਰੂ ਨਾਨਕ ਦੇ ਦਰੋਂ ਆਇਆ ਹੈ। ਸੋ ਲਾਲ ਜੀ, ਉਹਨਾਂ ਦੇ ਬਚਨ ਪੂਰੇ ਹੋਏ। ਠੀਕ ਉਸ ਦਿਨ ਤੋਂ ਵਰਾਂ ਮਗਰੋਂ ਤੁਸਾਂ ਜਨਮ ਲਿੱਤਾ ਅਤੇ ਸਾਰਾ ਪਰਿਵਾਰ ਇਹ ਦੇਖ ਕੇ ਅਚਰਜ ਰਹਿ ਗਿਆ ਕਿ ਤੁਹਾਡੇ ਸੀਸ ਪਰ ਨਾ ਨੇਰਾ ਮੋਹਰ ਦਾ ਚਿੰਨ੍ਹ ਹੈ, ਪਰ ਉਸ ਮੋਹਰ ਵਿੱਚ ਜੋ ਗੁਰਮੁਖੀ ਅੱਖਰਾਂ ਦਾ ਇੱਕ ਓਅੰਕਾਰ ਸੀ, ਉਹ ਵੀ ਇੱਕ ਓਅੰਕਾਰ ਦਾ ਨਿਸ਼ਾਨ ਛਾਪ ਦੀ ਨਿਸ਼ਾਨੀ ਦੇ ਅੰਦਰ ਲੱਭਦਾ ਹੈ। ਸੋ ਬਰਖੁਰਦਾਰ, ਤੂੰ ਸਤਿਗੁਰਾਂ ਦੇ ਵਾਕ ਮੂਜਬ ਉਹਨਾਂ ਦਾ ਸਦਿਆ, ਉਹਨਾਂ ਦਾ ਬਖਸ਼ਿਆ ਗੁਰੂ ਨਾਨਕ ਦੇ ਦਰੋਂ ਆਇਆ ਹੈ। ਇਹ ਚਿੰਨ੍ਹ ਕਲਯੁਗ ਦੇ ਤਾਰਨਹਾਰ ਰੱਬੀ ਅਵਤਾਰ ਜੀ ਦੀ ਮੋਹਰ ਨਿਸ਼ਾਨੀ ਹੈ। ਰਾਜਕੁਮਾਰ ਹੁਣ ਸੁਣਦਾ ਸੁਣਦਾ ਅਚਰਜ ਵਿੱਚ ਲਹਿਰਾਂ ਲੈ ਰਿਹਾ ਸੀ। ਉਸਦੇ ਨੈਣਾਂ ਵਿੱਚੋਂ ਵੀ ਇੱਕ ਮੋਤੀ ਢਰਿਆ। ਬੜਾ ਲੰਮਾ ਸਾਹ ਲੀਤਾ ਅਤੇ ਕਹਿਣ ਲੱਗਾ, ਅੰਮਾ ਕੀ ਕਿਵੇਂ ਮੈਂ ਵੀ ਉਹਨਾਂ ਦਾਤਿਆਂ ਦੇ ਦਰਸ਼ਨ ਕਰ ਸਕਦਾ ਹਾਂ। ਹੁਣ ਅੰਮਾ ਨੇ ਬੜਾ ਲੰਮਾ ਸਾਹ ਲਿਆ ਅਤੇ ਰੋ ਪਈ, ਗਲਾ ਰੁਕ ਗਿਆ ਅਤੇ ਕਿੰਨਾ ਚਿਰ ਬੇਬਲਤਾ ਵਿੱਚ ਬੋਲ ਨਾ ਸਕੀ। ਫਿਰ ਦਿਲ ਇਕੱਠਾ ਕਰਕੇ ਬੋਲੀ, ਲਾਲ ਜੀ, ਉਹਨਾਂ ਨੇ ਪਰਉਪਕਾਰ ਨਾਮਦਾਨ ਦਿੰਦਿਆਂ ਉਸ ਜ਼ੁਲਮ ਨੂੰ ਵੇਖ ਕੇ ਜੋ ਔਰੰਗਾ ਸਾਰੇ ਦੇਸ਼ 'ਤੇ ਕਰ ਰਿਹਾ ਸੀ, ਜੀ ਵਿੱਚ ਬੜਾ ਤਰਸ ਖਾਦਾ। ਔਰੰਗੇ ਨੇ ਇਹ ਤੱਕ ਕਿ ਗੁਰੂ ਤੇਗ ਬਹਾਦਰ ਜੀ ਦਾ ਸਤਿਕਾਰ ਪਿਆਰ ਸਾਰੇ ਦੇਸ਼ ਵਿੱਚ ਅਮਿਤ ਹੈ, ਖੁਣਸ ਖਾਦੀ। ਕਈ ਸਮੇਂ ਰੰਜ ਫਟਨ ਦੇ ਆਏ, ਪਰ ਅੰਤ ਜਦ ਤੱਕੋ ਤੱਕੀ ਧਰਮ ਖੋਣ ਦੀ ਅੱਤ ਹੋਈ ਤਾਂ ਸ੍ਰੀ ਗੁਰੂ ਜੀ ਨੇ ਉਸਨੂੰ ਸੁਨੇਹਾ ਘੱਲਿਆ ਕਿ ਧਰਮ ਵਿੱਚ ਪਰਜਾ ਨੂੰ ਸੁਤੰਤਰ ਰਹਿਣ ਦਿਓ। ਉੱਧਰ ਕਸ਼ਮੀਰ ਆਦਿਕ ਥਾਵਾਂ ਦੇ ਸੂਬਿਆਂ ਨੇ ਲਿਖਿਆ ਕਿ ਜਿਨ੍ਹਾਂ ਲੋਕਾਂ ਨੂੰ ਗੁਰੂ ਨਾਨਕ ਦੀ ਸਿੱਖੀ ਪ੍ਰਾਪਤ ਹੈ ਅਤੇ ਗੁਰੂ ਤੇਗ ਬਹਾਦਰ ਦੇ ਮੰਨਣ ਵਾਲੇ ਹਨ, ਉਹ ਧਰਮ ਨਹੀਂ ਹਾਰਦੇ। ਹੋਰਨਾਂ ਨੂੰ ਰੋਕਦੇ ਹਨ ਪਰ ਬੜਾ ਵਿਘਨ ਪਾਉਂਦੇ ਹਨ। ਜੇ ਕਦੇ ਗੁਰੂ ਤੇਗ ਬਹਾਦਰ ਜੀ ਨੂੰ ਹੀ ਮੁਸਲਮਾਨ ਕਰ ਲਓ ਤਦ ਸਾਰਾ ਦੇਸ਼ ਇੱਕ ਚਲਕਾਰੇ ਨਾਲ ਮੁਹੰਮਦ ਹੀ ਹੋ ਜਾਏਗਾ। ਸੋ ਉਸਨੇ ਗੁਰੂ ਜੀ ਨੂੰ ਸਦਕਾ ਲਿਆ, ਪਰ ਜਦੋਂ ਜ਼ੋਰ ਲਾਇਆ ਤਾਂ ਉਹਨਾਂ ਨੂੰ ਅਹਿਲ ਪਾਇਆ। ਇਸ ਲਈ ਉਹਨਾਂ ਦੇ ਪਵਿੱਤਰ ਸਰੀਰ ਤੋਂ ਉਹਨਾਂ ਦਾ ਰੱਬੀ ਰੰਗ ਵਾਲਾ ਸੀਸ ਉਸਨੇ ਜੁਦਾ ਕਰਵਾ ਦਿੱਤਾ। ਰਾਜਕੁਮਾਰ ਨੈਣ ਭਰ ਕੇ, ਹੈਂ ਹੈਂ ਅੰਮਾ ਜੀ ਹੈਂ। ਦੁਵੱਲੀ ਚੁੱਪ ਛਾ ਗਈ, ਨੈਣ ਬੰਦ ਹੋ ਗਏ ਅਤੇ ਮੋਤੀਆਂ ਦੀ ਲੜੀ ਨੈਣਾਂ ਤੋਂ ਟਰਨ ਲੱਗ ਪਈ। ਕੁਛ ਵਕਤ ਮਗਰੋਂ ਅੰਮਾ ਬੋਲੀ, ਲਾਲ ਜੀਓ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰੇ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ। ਉਹ ਦਾਤੇ ਤਾਂ ਜੀ ਦਾਨ ਦੇਣ ਲਈ ਆਉਂਦੇ ਹਨ, ਜਨਮ ਮਰਨ ਅਸਾਂ ਕਰਮਾਂ ਵਿੱਚ ਬਣਿਆ ਪਾਪੀਆਂ ਲਈ ਹੈ। ਸੋ ਉਹ ਖੇਲ ਗਏ, ਜਿਵੇਂ ਜੀਵਨ ਖੇਲ ਖੇਲਦੇ ਸੇ ਤਿਵੇਂ ਖੇਲ ਗਏ ਆਪਣੇ ਸੀਸ ਉੱਤੇ। ਰਾਜਕੁਮਾਰ, ਅੰਮਾ ਜੀ, ਮੈਂ ਬੜਾ ਅਭਾਗ ਹਾਂ। ਅੰਮਾ, ਗੁਰੂ ਕਾ ਸਿੱਖ ਕਦੇ ਅਭਾਗ ਨਹੀਂ। ਤੂੰ ਗੁਰੂ ਕਾ ਸਿੱਖ ਹੈ ਫਿਰ ਕਿਉਂ ਅਭਾਗ ਹੈ? ਰਾਜਕੁਮਾਰ, ਕਿਵੇਂ? ਅੰਮਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗਾਦੀ ਉੱਤੇ ਉਹਨਾਂ ਦੇ ਪਰਮ ਪਿਆਰੇ ਪੁੱਤਰ ਇਸ ਵੇਲੇ ਜੋਤ ਜਗਾ ਰਹੇ ਹਨ। ਰਾਜਕੁਮਾਰ ਬੜਾ ਖੁਸ਼ ਹੋਇਆ, ਹੈਂ ਉਹਨਾਂ ਦਾਤਿਆਂ ਦੀ ਗੱਦੀ ਹਰੀ ਹੈ ਔਰ ਉਹਨਾਂ ਵਰਗੇ ਰੱਬੀ ਜੋਤ ਵਾਲੇ ਉਹਨਾਂ ਦੀ ਗਾਦੀ ਅਤੇ ਖੁਦ ਉਹਨਾਂ ਦੇ ਪੁੱਤਰ ਹੈ। ਅੰਮਾ ਬੋਲੀ, ਲਾਲ ਜੀ, ਉਹ ਜੋਤ, ਉਹ ਰੂਪ, ਉਹ ਰੰਗ, ਉਹ ਕੰਮ ਸਾਖਿਆਤ ਆਪ ਗੁਰੂ ਤੇਗ ਬਹਾਦਰ ਜੀ ਹਨ। ਲਾਲ ਜੀ, ਇਸ ਬਲੀ ਘਰਾਣੇ ਵਿੱਚ ਜੋ ਗੁਰੂ ਗਾਦੀ 'ਤੇ ਬੈਠਦਾ ਹੈ, ਕਿਸੇ ਰੱਬੀ ਭੇਦ ਨਾਲ ਗੁਰੂ ਨਾਨਕ ਜੀ ਦੀ ਜੋਤ ਉਹਨਾਂ ਵਿੱਚ ਵਰਤ ਜਾਂਦੀ ਹੈ। ਹਰ ਗੁਰੂ ਐਂ ਜਾਪਦਾ ਹੈ ਕਿ ਉਹ ਗੁਰੂ ਨਾਨਕ ਆਪ ਸਾਖਿਆਤ ਬੈਠਾ ਹੈ, ਕੇਵਲ ਕਾਇਆ ਪਲਟਾ ਆਇਆ ਹੈ। ਰਾਜਕੁਮਾਰ, ਅੰਮਾ ਜੀ, ਧਰਤੀ ਦੇ ਕਿਸ ਟਿਕਾਣੇ ਜੋਤ ਜਗ ਰਹੀ ਹੈ? ਅੰਮਾ, ਪੰਜਾਬ ਦੇਸ਼ ਸਤਲੁਜ ਨਦੀ ਦਾ ਕਿਨਾਰਾ, ਹਿਮਾਲੀ ਦੀਆਂ ਕੰਧੀਆਂ, ਸ਼ਿਵਾਲਕ ਦੀਆਂ ਟਿੱਬੀਆਂ, ਆਨੰਦਪੁਰ ਨਾਮੇ ਨਗਰੀ ਵਿੱਚ। ਰਾਜਕੁਮਾਰ, ਹੈ ਤਾਂ ਦੂਰ ਪਰ ਦੂਰ ਨਹੀਂ। ਜੇ ਤੁਸੀਂ ਆ ਗਿਆ ਦਿਓ ਤਾਂ ਉਦਮ ਕਰਾਂ, ਦਰਸ਼ਨ ਕਰਾਂ, ਚਰਨ ਕਮਲ ਪਰਸਾਂ। ਜਿਵੇਂ ਤੁਸੀਂ ਨਾਮ ਪ੍ਰਾਪਤ ਹੋਏ ਹੋ ਹੋਵਾਂ, ਤੁਸੀਂ ਤਰੇ ਹੋ ਮੈਂ ਵੀ ਤਰਾਂ। ਅੰਮਾ ਜੀ, ਪਿਤਾ ਜੀ ਨਾਮ ਪ੍ਰਾਪਤ ਹੋ ਕੇ ਬਹੁ ਸੁਖੀ ਜਗਤ ਤੋਂ ਗਏ ਸਨ। ਅੰਮਾ ਜੀਓ ਲਾਲ ਜੀ, ਉਹਨਾਂ ਦੇ ਅੰਤ ਸਮੇਂ ਕਈ ਜੋਗੀ ਸੰਨਿਆਸੀ ਕਹਿੰਦੇ ਸਨ ਕਿ ਐਸਾ ਅੰਤ ਕਿਸੇ ਮਹਾਨ ਤਪਸਵੀ ਜੋਗੀ ਰਾਜ ਦਾ ਨਹੀਂ ਹੁੰਦਾ। ਇਹ ਲਾਲ ਜੀ ਸਭ ਸਤਿਗੁਰੂ ਜੀ ਦੀ ਮਿਹਰ ਦਾ ਸਦਕਾ ਅਤੇ ਨਾਮ ਦਾ ਪ੍ਰਤਾਪ ਸੀ। ਰਾਜਕੁਮਾਰ, ਅੰਮਾ ਜੀ, ਤੁਸੀਂ ਜੇ ਮੈਂ ਪੰਜਾਬ ਚੱਲਾਂ ਤਾਂ ਨਾਲ ਚੱਲੋਗੇ? ਅੰਮਾ, ਇਸ ਤੋਂ ਉੱਤਮ ਅਵਸਰ ਮੇਰੇ ਲਈ ਇਸ ਢਲਦੀ ਅਵਸਥਾ ਵਿੱਚ ਕਿਹੜਾ ਹੈ ਕਿ ਮੇਰਾ ਸਰਵਣ ਪੁੱਤਰ ਮੈਨੂੰ ਮੇਰੇ ਜਗਜੀਵਨ ਗੁਰੂ ਦੇ ਦਰਸ਼ਨ ਕਰਾਵੇ? ਮਾਂ ਦੀ ਹਾਂ ਤੋਂ ਰਾਜਕੁਮਾਰ ਨੂੰ ਇੰਨੀ ਖੁਸ਼ੀ ਹੋਈ ਕਿ ਉਹ ਖੁਸ਼ੀ ਨੂੰ ਛੁਪਾਉਣ ਲਈ ਚੰਗਾ ਚੰਗਾ ਕਹਿ ਕੇ ਮਾਂ ਨੂੰ ਮੱਥਾ ਟੇਕ ਕੇ ਛੇਤੀ ਨਾਲ ਚਲਾ ਗਿਆ। ਮਾਂ ਨੇ ਉਸ ਵੇਲੇ ਉੱਠ ਕੇ ਗਲ ਪੱਲਾ ਪਾਇਆ ਅਤੇ ਡਾਢੇ ਪਿਆਰ ਵਿੱਚ ਜੁੜ ਕੇ ਅਰਦਾਸਾ ਸੋਧਿਆ, ਦਸਾਂ ਪਾਤਸ਼ਾਹੀਆਂ ਦੇ ਨਾਮ ਲਏ, ਧਿਆਨ ਆਪਣੇ ਡਿੱਠੇ ਦਾਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿੱਚ ਜੋੜਿਆ ਅਤੇ ਬਿਨੈ ਕੀਤੀ ਕਿ ਹੇ ਦੀਨਾ ਬੰਧੂ, ਆਪਨੇ ਮਿਹਰ ਕੀਤੀ ਜੋ ਪੁੱਤਰ ਦਿੱਤਾ ਅਤੇ ਮਿਹਰ ਕੀਤੀ ਜੋ ਨਾਮ ਦਿੱਤਾ, ਹੁਣ ਹੋਰ ਮਿਹਰ ਕੀਤੀ ਜੋ ਪੁੱਤਰ ਵਿੱਚ ਸਤਸੰਗ ਅਤੇ ਆਪਣੇ ਪਿਆਰ ਦੀ ਰਿਜ਼ਮ ਪਾ ਦਿੱਤੀ। ਮੈਂ ਸੁਭਾਗੀ ਹੋ ਗਈ ਜੋ ਮੇਰੀ ਔਲਾਦ ਮੇਰੀ ਕਾਮਨਾ ਮੁਜਬ ਆਪ ਦੀ ਨਿਰੋਲ ਮਿਹਰ ਨਾਲ ਆਪ ਦੇ ਚਰਨਾਂ ਦੀ ਸ਼ਰਧਾਲੂ ਉੱਠੀ। ਹੇ ਦਾਤਾ, ਇਹ ਮਿਹਰ ਹੈ, ਨਿਰੋਲ ਮਿਹਰ ਹੈ। ਇਸ ਅਰਦਾਸ ਵਿੱਚ ਹੀ ਉਸਨੂੰ ਆਪਣੇ ਪ੍ਰਾਣ ਪਤੀ ਜੀ ਯਾਦ ਆਏ, ਉਹਨਾਂ ਦੀ ਅੰਤਮ ਭਾਵਨੀ ਯਾਦ ਆਈ ਜੋ ਉਹਨਾਂ ਨੇ ਰਾਣੀ ਨੂੰ ਕਹੀ ਸੀ ਕਿ ਦੇਖਣਾ ਗੁਰੂ ਨਾਨਕ ਦਾ ਦਰ ਨਾ ਛੋੜਨਾ, ਦੇਖਣਾ ਪੁੱਤਰ ਨੂੰ ਗੁਰੂ ਨਾਨਕ ਦੇ ਦਰ ਦਾ ਪ੍ਰੇਮੀ ਬਣਾਉਣਾ, ਐਸਾ ਨਾ ਹੋਵੇ ਕਿ ਮੇਰਾ ਪੁੱਤਰ ਕਿਸੇ ਕੁਸੰਗੇ ਬੈਠੇ। ਮੈਂ ਤੁਰ ਚੱਲਿਆ ਹਾਂ, ਪੁੱਤ ਅਜੇ 7 ਬਰਸ ਦਾ ਬੱਚਾ ਹੈ, ਹੁਣ ਇਸਨੂੰ ਸਤਿਗੁਰ ਦੇ ਰਸਤੇ ਟੋਰਨ ਦਾ ਜ਼ਿੰਮਾ ਤੁਸਾਂ ਦਾ ਹੈ। ਇਹ ਸਭ ਕੁਛ ਯਾਦ ਆ ਕੇ ਰਾਣੀ ਸ਼ੁਕਰ ਵਿੱਚ ਰੋ ਪਈ ਅਤੇ ਆਖਣ ਲੱਗੀ, ਹੇ ਮੇਰੇ ਸਿਰ ਦੇ ਸਾਈਂ ਜੀ, ਆਪ ਦਾ ਲਾਲ ਗੁਰਚਰਨਾਂ ਦਾ ਪ੍ਰੇਮੀ ਹੋ ਗਿਆ ਹੈ, ਮੇਰੇ ਸਿਰ ਪਰ ਆਪ ਦਾ ਧਰਿਆ ਫਰਜ਼ ਗੁਰੂ ਨੇ ਅੱਜ ਆਪ ਪੂਰਨ ਕਰ ਦਿੱਤਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।